SBS ਪੰਜਾਬੀ ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਦੇ ਉੱਤੇ। ਸਰਕਾਰ ਦਾ ਜਲਵਾਯੂ ਪਰਿਵਰਤਨ ਬਿੱਲ ਹੇਠਲੇ ਸਦਨ ਤੋਂ ਪਾਸ ਹੋਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਸੈਨੇਟ 'ਤੇ। ਬਜ਼ੁਰਗ ਦੇਖਭਾਲ ਘਰਾਂ ਵਿੱਚ ਕੋਵਿਡ-19 ਵੈਕਸੀਨ ਦੀ ਚੌਥੀ ਖੁਰਾਕ ਬਾਰੇ ਨਵਾਂ ਡੇਟਾ ਜਾਰੀ। ਅਤੇ ਖੇਡਾਂ ਵਿੱਚ ਭਾਰਤੀ ਓਲੰਪਿਕ ਖਿਡਾਰੀਆਂ ਵੱਲੋਂ ਕਾਮਨਵੈਲਥ ਖੇਡਾਂ ਦੇ 8ਵੇਂ ਦਿਨ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਹਿਣ ਦੀ ਉਮੀਦ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਉੱਤਰੀ ਕੁਈਨਜ਼ਲੈਂਡ ਵਿੱਚ ਇੱਕ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਇੱਕ ਵਿਅਕਤੀ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ। ਕੁਈਨਜ਼ਲੈਂਡ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਥਿਤ ਬੰਦੂਕਧਾਰੀ ਵਿਅਕਤੀ ਜਾਸੂਸਾਂ ਦੁਆਰਾ ਫੜੇ ਗਏ 3 ਵਿਅਕਤੀਆਂ ਵਿੱਚੋਂ ਇੱਕ ਹੈ। ਕਾਰਜਕਾਰੀ ਸੁਪਰਡੈਂਟ ਟੌਮ ਆਰਮਿਟ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਉੱਤੇ ਅਜੇ ਵੀ ਕੋਈ ਵੀ ਦੋਸ਼ ਨਹੀਂ ਲਗਾਇਆ ਗਿਆ ਅਤੇ ਹੱਤਿਆ ਦੇ ਸੰਭਾਵੀ ਇਰਾਦੇ ਨੂੰ ਪੱਕੇ ਤੌਰ 'ਤੇ ਸਥਾਪਿਤ ਕਰਨਾ ਅਜੇ ਬਾਕੀ ਹੈ। ਕਥਿਤ ਬੰਦੂਕਧਾਰੀ ਨੂੰ ਮਾਰੇ ਗਏ ਪੀੜਤਾਂ ਦਾ ਗੁਆਂਢੀ ਮੰਨਿਆ ਜਾ ਰਿਹਾ ਹੈ ਜੋ ਕਿ ਇੱਕੋ ਪਰਿਵਾਰ ਦਾ ਹਿੱਸਾ ਦੱਸੇ ਜਾ ਰਹੇ ਨੇ ਅਤੇ ਇਸ ਗੋਲੀਬਾਰੀ ਵਿੱਚ ਬਚਿਆ ਇੱਕ ਚੌਥਾ ਵਿਅਕਤੀ ਇੱਕ ਸਥਿਰ ਪਰ ਗੰਭੀਰ ਹਾਲਤ ਵਿੱਚ ਅਜੇ ਵੀ ਹਸਪਤਾਲ ਵਿੱਚ ਜੇਰੇ ਇਲਾਜ ਹੈ। US ਹਾਊਸ ਦੀ ਸਪੀਕਰ ਨੈਨਸੀ ਪੈਲੋਸੀ ਨੇ ਆਪਣੀ ਜਪਾਨ ਯਾਤਰਾ 'ਤੇ ਭਰੋਸਾ ਜਾਰੀ ਕਰਦਿਆਂ ਕਿਹਾ ਕਿ ਚੀਨ ਤਾਈਵਾਨ ਨੂੰ ਅਲੱਗ ਨਹੀਂ ਕਰੇਗਾ। ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਚੀਨ ਨੇ ਤਾਈਵਾਨ ਦੀ ਆਪਣੀ ਫੇਰੀ ਤੋਂ ਬਾਅਦ ਖੇਤਰ ਦੇ ਆਲੇ ਦੁਆਲੇ ਦੇ ਪਾਣੀਆਂ ਵਿੱਚ ਘੱਟੋ ਘੱਟ 11 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ। ਮਿਸ ਪੈਲੋਸੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਏਸ਼ੀਆਈ ਖੇਤਰ ਵਿੱਚ US ਦੀ ਨੁਮਾਇੰਦਗੀ ਤਾਈਵਾਨ ਵਿੱਚ ਸਥਿਤੀ ਨੂੰ ਬਦਲਣ ਬਾਰੇ ਨਹੀਂ ਹੈ ਅਤੇ ਕਿਹਾ ਕਿ ਉਹ ਸੋਚਦੀ ਹੈ ਕਿ ਚੀਨ ਸ਼ਾਇਦ ਉਸਦੀ ਯਾਤਰਾ ਨੂੰ ਫੌਜੀ ਅਭਿਆਸ ਕਰਨ ਲਈ ਬਹਾਨੇ ਵਜੋਂ ਵਰਤ ਰਿਹਾ ਹੈ।
The Chinese have tried to isolate Taiwan, keeping them most recently from the World Health Organization by not even letting their participation be on the agenda of the World Health Agency, whatever that makes these determinations. They may try to keep Taiwan from visiting or participating in other places, but they will not isolate Taiwan by preventing us to travel there.
ਊਰਜਾ ਅਤੇ ਜਲਵਾਯੂ ਪਰਿਵਰਤਨ ਮੰਤਰੀ ਕ੍ਰਿਸ ਬੋਵਨ ਦਾ ਕਹਿਣਾ ਹੈ ਕਿ ਆਫਸ਼ੋਰ ਵਿੰਡ ਜ਼ੋਨ ਹੋਰ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨਗੇ। ਫੈਡਰਲ ਸਰਕਾਰ ਰਿਨਿਊਏਬਲ ਐਨਰਜੀ ਲਈ ਪਰਿਵਰਤਨ ਵਿੱਚ ਮਦਦ ਕਰਨ ਲਈ ਵਿਕਟੋਰੀਆ ਵਿੱਚ ਗਿਪਸਲੈਂਡ ਦੇ ਤੱਟ 'ਤੇ ਅਤੇ ਨਿਊ ਸਾਊਥ ਵੇਲਸ ਦੇ ਹੰਟਰ ਅਤੇ ਇਲਵਾਰਾ ਖੇਤਰਾਂ ਵਿੱਚ ਵਿੰਡ ਫਾਰਮਾਂ ਦਾ ਪ੍ਰਸਤਾਵ ਕਰ ਰਹੀ ਹੈ। ਸ਼੍ਰੀ ਬੋਵਨ ਦਾ ਕਹਿਣਾ ਹੈ ਕਿ ਰਿਨਿਊਏਬਲ ਐਨਰਜੀ ਕੇਂਦਰ ਆਸਟ੍ਰੇਲੀਆ ਨੂੰ ਆਪਣਾ ਕਾਰਬਨ ਨਿਕਾਸ ਘਟਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।
This is good news for these communities. A lot of jobs will be created. And these are areas undergoing economic change as our energy system transforms. Just looking at those areas, whether it be the Hunter Valley or the Illawarra or the area of Portland, for example, these are areas that are undergoing very significant jobs changes and economic change.
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪ੍ਰਸਤਾਵਿਤ ਪ੍ਰੋਜੈਕਟ 3 to 8,000 ਨੌਕਰੀਆਂ ਪੈਦਾ ਕਰਨਗੇ। ਸੁਤੰਤਰ ਤਸਮਾਨੀਅਨ ਸੈਨੇਟਰ ਜੈਕੀ ਲਾਂਬੀ ਨੇ ਰਾਇਲ ਕਮਿਸ਼ਨ ਇੰਟੂ ਡਿਫੈਂਸ ਐਂਡ ਵੈਟਰਨ ਸੁਸਾਈਡ ਨੂੰ ਸਬੂਤ ਦੇਣਾ ਸ਼ੁਰੂ ਕਰ ਦਿੱਤਾ ਹੈ। ਮਿਸ ਲਾਂਬੀ ਨੂੰ 11 ਸਾਲ ਕੰਮ ਕਰਨ ਤੋਂ ਬਾਅਦ ਪਿੱਠ ਦੀ ਸੱਟ ਲੱਗਣ ਕਾਰਨ ਆਸਟ੍ਰੇਲੀਆ ਦੀ ਫੌਜ ਤੋਂ ਛੁੱਟੀ ਦੇ ਦਿੱਤੀ ਗਈ ਸੀ। ਪੁੱਛਗਿੱਛ ਦੌਰਾਨ ਮਿਸ ਲਾਂਬੀ ਨੇ ਦੱਸਿਆ ਕਿ ਉਹ ਵੈਟਰਨਜ਼ ਅਫੇਅਰਸ ਵਿਭਾਗ ਤੋਂ ਮੁਆਵਜ਼ਾ ਲੈਣ ਲਈ ਸੰਘਰਸ਼ ਕਰ ਰਹੀ ਹੈ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਉਹਨਾਂ ਨੂੰ ਉਸ ਸਮੇਂ ਦਰਦ ਨਿਵਾਰਕ ਦਵਾਈਆਂ ਦੀ ਲੱਤ ਲੱਗ ਗਈ ਸੀ ਅਤੇ ਉਹਨਾਂ ਨੇ 2009 ਵਿੱਚ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
I had completely given up on my life, pretty much basically. To me, I found it difficult to be able to give them reason, to have reason to continue to live, even for the sake of my sons, because I believed that I was doing them more damage than good.
ਉੱਤਰੀ ਮੈਕਸੀਕੋ 'ਚ ਕੋਲੇ ਦੀ ਖਾਣ 'ਚ ਫਸੇ 10 ਲੋਕਾਂ ਨੂੰ ਬਚਾਉਣ ਲਈ ਸੈਂਕੜੇ ਲੋਕ ਮੁਸ਼ੱਕਤ ਕਰ ਰਹੇ ਨੇ। ਬਚਾਅ ਕਰਮਚਾਰੀ ਹੜ੍ਹਾਂ ਵਾਲੀ ਖਾਣ ਵਿੱਚੋਂ ਪਾਣੀ ਕੱਢਣ ਲਈ ਕੰਮ ਕਰ ਰਹੇ ਨੇ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਖਦਾਨ ਵਿੱਚ ਦਾਖਲ ਹੋਣ ਲਈ 6 ਵਿਸ਼ੇਸ਼ ਬਲਾਂ ਦੇ ਗੋਤਾਖੋਰਾਂ ਦੇ ਅੱਜ ਪਹੁੰਚਣ ਦੀ ਉਮੀਦ ਹੈ। ਪਰ ਅਧਿਕਾਰੀਆਂ ਨੇ ਇਸ ਖਾਨ ਦੇ ਢਹਿਣ ਤੋਂ ਬਾਅਦ ਅਜੇ ਤੱਕ ਮਾਈਨਰਾਂ ਨਾਲ ਕਿਸੇ ਵੀ ਸੰਪਰਕ ਦੀ ਰਿਪੋਰਟ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪੀੜਤ 200 ਫੁੱਟ ਡੂੰਘੀਆਂ ਖਾਨਾਂ ਦੇ ਵਿਚਕਾਰ ਫਸੇ ਹੋ ਸਕਦੇ ਨੇ ਜੋ ਕਿ ਅੱਧੇ ਤੋਂ ਵੱਧ ਪਾਣੀ ਨਾਲ ਭਰੀਆਂ ਹੋਈਆਂ ਨੇ। ਉੱਧਰ ਅਮਰੀਕਾ 'ਚ ਵਾਈਟ ਹਾਊਸ ਦੇ ਬਾਹਰ ਅਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ। 2 ਮਰਦ ਅਤੇ ਔਰਤਾਂ ਉਸ ਸਮੇਂ ਲਿਫੇਟ ਪਾਰਕ ਵਿੱਚ ਸਨ ਜਦੋਂ ਉਹਨਾਂ ਨੂੰ ਬਿਜਲੀ ਡਿੱਗਣ ਕਾਰਨ ਖਤਰਨਾਕ ਸੱਟਾਂ ਲੱਗ ਗਈਆਂ ਅਤੇ ਐਮਰਜੈਂਸੀ ਮੈਡੀਕਲ ਅਮਲੇ ਦੁਆਰਾ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਥਾਈਲੈਂਡ ਦੇ ਇੱਕ ਨਾਈਟ ਕਲੱਬ ਵਿੱਚ ਧਮਾਕੇ ਵਿੱਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਲੋਕ ਜ਼ਖਮੀ ਹੋ ਗਏ ਨੇ। ਇਮਾਰਤ ਵਿੱਚ ਲੱਗੀ ਅੱਗ ਦੇ ਕਾਰਨਾਂ ਬਾਰੇ ਅਜੇ ਵੀ ਜਾਂਚ ਚੱਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਰੇ ਗਏ ਸਾਰੇ ਪੀੜਤਾਂ ਦੀ ਪਛਾਣ ਹੁਣ ਤੱਕ ਥਾਈ ਨਾਗਰਿਕਾਂ ਵਜੋਂ ਕੀਤੀ ਗਈ ਹੈ। ਸਥਾਨਕ ਟੀਵੀ ਫੁਟੇਜ ਵਿੱਚ ਲੋਕ ਮਾਊਂਟੇਨ ਬੀ ਨਾਈਟ ਕਲੱਬ ਤੋਂ ਬਾਹਰ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਲਗਭਗ 180 ਕਿਲੋਮੀਟਰ ਦੱਖਣ ਪੂਰਬ ਵਿੱਚ ਸਥਿਤ ਹੈ। ਐਮਰਜੈਂਸੀ ਕਰਮਚਾਰੀਆਂ ਨੂੰ ਅੱਗ ਬੁਝਾਉਂਦੇ ਹੋਏ ਅਤੇ ਜ਼ਮੀਨ 'ਤੇ ਖਿਲਰੀਆਂ ਜੁੱਤੀਆਂ ਅਤੇ ਬੋਤਲਾਂ ਦੇ ਨਾਲ ਸੜੇ ਹੋਏ ਮਲਬੇ ਵਿੱਚੋਂ ਲੰਘਦੇ ਹੋਏ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਪ੍ਰਯੁਤ ਚਨੋਚਾ ਪੀੜਤਾਂ ਦੇ ਪਰਿਵਾਰਾਂ ਨੂੰ ਅਧਿਕਾਰੀਆਂ ਤੋਂ ਮਦਦ ਪ੍ਰਾਪਤ ਕਰਾਉਣ ਦਾ ਭਰੋਸਾ ਦੇ ਰਹੇ ਨੇ ਅਤੇ ਦੇਸ਼ ਭਰ ਦੇ ਮਨੋਰੰਜਨ ਸਥਾਨਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰ ਰਹੇ ਨੇ ਕਿ ਉਹਨਾਂ ਕੋਲ ਸਹੀ ਐਮਰਜੈਂਸੀ ਨਿਕਾਸ ਅਤੇ ਅੱਗ ਸੁਰੱਖਿਆ ਉਪਾਅ ਮੌਜੂਦ ਹਨ। ਰੂਸ ਨਾਲ ਇੱਕ ਸਮਝੌਤੇ ਵਿੱਚ ਸਥਾਪਿਤ ਸਮੁੰਦਰੀ ਮਾਨਵਤਾਵਾਦੀ ਗਲਿਆਰੇ ਰਾਹੀਂ ਮਾਲ ਲਿਜਾਣ ਲਈ ਅੱਜ ਯੂਕਰੇਨ ਦੀਆਂ ਬੰਦਰਗਾਹਾਂ ਤੋਂ 3 ਸਮੁੰਦਰੀ ਜਹਾਜ਼ਾਂ ਦੇ ਚੱਲਣ ਦੀ ਉਮੀਦ ਹੈ। ਜੁਆਇੰਟ ਕੋਆਰਡੀਨੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਉਸਨੇ ਕਾਲੇ ਸਾਗਰ ਅਨਾਜ ਪਹਿਲਕਦਮੀ ਦੇ ਤਹਿਤ ਕੋਰੀਡੋਰ ਰਾਹੀਂ ਸਿਰਫ 58,000 ਟਨ ਮੱਕੀ ਨੂੰ ਲਿਜਾਣ ਲਈ ਚੋਰਨੋਮੋਸਕ ਤੋਂ 2 ਅਤੇ ਓਡੇਸਾ ਤੋਂ 1 ਸਮੁੰਦਰੀ ਜਹਾਜ਼ ਨੂੰ ਅਧਿਕਾਰਤ ਕੀਤਾ ਹੈ ਪਰ ਕਿਹਾ ਕਿ ਉਹਨਾਂ ਨੂੰ ਅਜੇ ਵੀ ਵਪਾਰਕ ਸਮੁੰਦਰੀ ਜਹਾਜ਼ਾਂ ਦੀ ਜ਼ਰੂਰਤ ਹੈ ਜੋ ਕਿ ਫਰਵਰੀ ਤੋਂ ਯੂਕਰੇਨੀ ਬੰਦਰਗਾਹਾਂ ਵਿੱਚ ਫਸੇ ਹੋਏ ਨੇ ਤਾਂ ਜੋ ਉਹਨਾਂ ਦੇ ਪੂਰਵ ਪਰਿਭਾਸ਼ਿਤ ਮੰਜ਼ਿਲਾਂ 'ਤੇ ਜਾਣ ਲਈ ਹੋਰ ਜਹਾਜ਼ਾਂ ਲਈ ਕੀਮਤੀ ਪੀਅਰ ਸਪੇਸ ਨੂੰ ਖਾਲੀ ਕਰਵਾਇਆ ਜਾ ਸਕੇ ਅਤੇ ਸਮਝੌਤੇ ਦੇ ਅਨੁਸਾਰ ਵਿਸ਼ਵ ਬਾਜ਼ਾਰਾਂ ਵਿੱਚ ਭੋਜਨ ਲਿਜਾਇਆ ਜਾ ਸਕੇ। ਜੌਨ ਬਾਰੀਲਾਰੋ ਦੇ ਸਾਬਕਾ ਚੀਫ ਆਫ ਸਟਾਫ ਨੇ ਇੱਕ ਸੰਸਦੀ ਜਾਂਚ ਨੂੰ ਸਬੂਤ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਉਸਦੇ ਸਾਬਕਾ ਬੌਸ ਦੀ ਇੱਕ ਮੁਨਾਫੇ ਵਾਲੀ ਵਿਦੇਸ਼ੀ ਟ੍ਰੇਡ ਨੌਕਰੀ ਦੀ ਨਿਯੁਕਤੀ ਬਾਰੇ ਜਾਂਚ ਕਰ ਰਹੀ ਹੈ। ਪੁੱਛਗਿੱਛ ਲਈ ਆਪਣੇ ਸ਼ੁਰੂਆਤੀ ਬਿਆਨ ਵਿੱਚ ਸ਼ੈਵੋਨ ਹੈਮਲਿਨ ਨੇ ਕਿਹਾ ਕਿ ਉਸਨੇ ਨਿਊਯਾਰਕ ਦੇ ਵਪਾਰਕ ਕਮਿਸ਼ਨਰ ਅਹੁਦੇ ਲਈ ਭਰਤੀ ਦੇ ਸਮੇਂ ਦੌਰਾਨ ਅਜਿਹਾ ਕੁਝ ਵੀ ਨਹੀਂ ਦੇਖਿਆ ਜਾਂ ਸੁਣਿਆ ਜੋ ਕਿ ਆਮ ਤੌਰ ਤੋਂ ਬਾਹਰ ਹੋਵੇ। ਉਸਨੇ ਦੱਸਿਆ ਕਿ ਪ੍ਰਸ਼ਨ ਕਾਲ ਦੌਰਾਨ ਉਸਦੀ ਮੁੱਖ ਜ਼ਿੰਮੇਵਾਰੀ ਰਾਜ ਸਰਕਾਰ ਦੀ ਕੋਵਿਡ ਪ੍ਰਤੀਕਿਰਿਆ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨਾ ਸੀ ਅਤੇ ਇਸ ਲਈ ਭਰਤੀ ਪ੍ਰਕਿਰਿਆ ਵਿੱਚ ਉਸਦੀ ਸ਼ਮੂਲੀਅਤ ਸੀਮਤ ਸੀ। ਪਰ ਮਿਸ ਹੈਮਲਿਨ ਕਹਿੰਦੀ ਹੈ ਕਿ ਉਸਨੇ ਇਸ ਸਮਰੱਥਾ ਵਿੱਚ ਕੁਝ ਵੀ ਚੇਤਾਵਨੀ ਪੂਰਵਕ ਮਹਿਸੂਸ ਨਹੀਂ ਕੀਤਾ।
Mr. Barilaro never raised with me any personal interest in these roles. Any request from Mr. Barilaro for information or instructions, I understood to be in the sole capacity as Minister responsible for trade. Had I had reason to believe at any time that any steps or actions taken relating to the State Trade and Investment Commissioners would benefit Mr. Barilaro personally, I would have no issues escalating the matter and, if necessary, make representations to the appropriate independent bodies.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 7ਵੇਂ ਦਿਨ ਮੁਰਲੀ ਸ਼੍ਰੀ ਸ਼ੰਕਰ ਨੇ ਪੁਰਸ਼ਾਂ ਦੀ ਲੌਂਗ ਜੰਪ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਜਦੋਂ ਕਿ ਪੈਰਾ ਪਾਵਰ ਲਿਫਟਰ ਸੁਧੀਰ ਨੇ 134.5 ਰਿਕਾਰਡ ਅੰਕਾਂ ਦੇ ਨਾਲ ਸੋਨੇ ਦਾ ਤਮਗਾ ਜਿੱਤਿਆ। ਭਾਰਤ ਦੇ ਮੁੱਕੇਬਾਜ਼ ਅਮਿਤ ਪੰਘਾਲ, ਜੈਸਮਿਨ ਲੰਬੋਰੀਆ ਅਤੇ ਸਾਗਰ ਅਲਵਤ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਦੇ ਹੋਏ ਭਾਰਤ ਲਈ ਇੱਕ ਤਮਗਾ ਯਕੀਨੀ ਬਣਾਇਆ, ਜਦਕਿ ਪੁਰਸ਼ ਹਾਕੀ ਟੀਮ ਨੇ ਵੇਲਜ਼ ਨੂੰ ਹਰਾ ਕੇ ਆਖਰੀ ਚਾ ਪੜਾਅ ਵਿੱਚ ਪ੍ਰਵੇਸ਼ ਕੀਤਾ। ਦੌੜਾਕ ਹਿਮਾ ਦਾਸ ਨੇ ਵੀ ਮਹਿਲਾਵਾਂ ਦੀ 200 ਮੀਟਰ ਦੌੜ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਅਤੇ ਸ਼ਟਲਰ ਪੀ ਵੀ ਸੰਧੂ ਅਤੇ ਕਿੰਦਾਬੀ ਸ਼੍ਰੀਕਾਂਤ ਵੀ ਚੱਲ ਰਹੇ ਮੈਗਾ ਇਵੈਂਟ ਵਿੱਚ ਪ੍ਰੀ ਕੁਆਟਰ ਫਾਈਨਲ ਵਿੱਚ ਦਾਖਲ ਹੋ ਗਏ ਨੇ। ਅਤੇ ਹੁਣ ਵੇਲਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ 2 ਪੈਸੇ, ਪਾਕਿਸਤਾਨ ਦੇ 156 ਰੁਪਏ 2 ਪੈਸੇ ਅਤੇ ਅਮਰੀਕਾ ਦੇ 69 ਸੈਂਟਸ ਦੇ ਬਰਾਬਰ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਏ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਵਿੱਚ ਮੀਂਹ ਪਵੇਗਾ, ਤਾਪਮਾਨ 17 ਡਿਗਰੀ। ਐਡੀਲੇਟ ਅਤੇ ਮੈਲਬਰਨ ਮੌਸਮ ਲਗਭਗ ਸਮਾਨ, ਤਾਪਮਾਨ ਕ੍ਰਮਵਾਰ 14 ਅਤੇ 15 ਡਿਗਰੀ। ਹੋਬਾਰਟ ਵਿੱਚ ਵੀ ਮੀਂਹ ਪੈਣ ਦੇ ਆਸਾਰ ਨੇ, ਤਾਪਮਾਨ 11 ਡਿਗਰੀ। ਕੈਨਬਰਾ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ 12 ਡਿਗਰੀ। ਸਿਡਨੀ ਧੁੱਪ ਚੜੀ ਰਹੇਗੀ, ਤਾਪਮਾਨ 19 ਡਿਗਰੀ। ਬ੍ਰਿਸਬਨ ਸਵੇਰੇ ਥੋੜ੍ਹੀਆਂ ਬਹੁਤ ਕਣੀਆਂ ਪੈਣ ਦੇ ਆਸਾਰ, ਤਾਪਮਾਨ 24 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਰਸ ਨਾਗਪਾਲ।